ਮਨੁੱਖ ਸਾਰਾ ਧਿਆਨ ਸਰੀਰਕ ਮੰਡਲ ਵਿੱਚ ਲਾਈ ਰੱਖਦਾ ਹੈ। ਵੇਖੋ, ਲਗਭਗ ਪੌਣੇ ਤ੍ਰੈ ਪੈਰ ਰੋਜ਼ ਸਮੀਂਦਾ ਹੈ। ਇਹ ਸਰੀਰਕ ਸੁੱਖ ਵਾਸਤੇ ਹੈ। ਪੌਣੇ ਤ੍ਰੈ ਪੈਰ ਰੋਜ਼ ਲਗਭਗ ਰੋਜ਼ੀ ਕਮਾਉਣ ਦੇ ਕੰਮਾਂ ਪਰ ਖਰਚ ਹੁੰਦੇ ਹਨ। ਤਦ ਵੀ ਸਰੀਰਕ ਮੰਡਲ ਵਿੱਚ ਹੀ ਧਿਆਨ ਰਿਹਾ, ਬਾਕੀ ਪੌਣੇ ਤ੍ਰੈ ਪੈਰ ਹੱਸਣ ਖੇਡਣ ਸੈਲ ਤਮਾਸ਼ੇ ਭਾਈਚਾਰੇ ਦਾ ਕੰਮ ਵਿੱਚ ਲੰਘ ਜਾਂਦੇ ਹਨ, ਉਹ ਵੀ ਸਰੀਰਕ ਮੰਡਲ ਵਿੱਚ ਧਿਆਨ ਨੂੰ ਰੱਖਦੇ ਹਨ। ਸੋ ਅੱਠੇ ਪੈਰ ਸਰੀਰਕ ਮੰਡਲ ਵੱਲ ਰੁੱਖ ਰੱਖਿਆ ਬੀਤੇ, ਹੁਣ ਧਿਆਨ ਮਾਨਸਿਕ ਮੰਡਲ ਵਿੱਚ ਜਾਵੇ ਕਿਕੂ ਅਤੇ ਕਿਹੜੇ ਵੇਲੇ? ਭਾਵੇਂ ਕੋਈ ਪੜਿਆ ਹੈ ਭਾਵੇਂ ਨਹੀਂ, ਅੱਠੇ ਪੈਰ ਉਹਦਾ ਧਿਆਨ ਸਰੀਰਕ ਮੰਡਲ ਵਿੱਚ ਹੈ। ਸੋ ਸਿਧਾਂਤ ਇਹ ਹੈ ਕਿ ਸਰੀਰਕ ਮੰਡਲ ਵਿੱਚ ਲੱਗ ਰਹੇ ਧਿਆਨ ਨੂੰ ਕਿਸੇ ਸਰੀਰਕ ਕਿਰਿਆ ਨਾਲ ਚੁੱਕੀਦਾ ਹੈ, ਉਹ ਹੈ ਰਸਨਾ ਨਾਲ ਨਾਮ ਦਾ ਜਪਣਾ, ਜਿਸ ਨਾਲ ਧਿਆਨ ਨਾਮੀ ਦੇ ਖਿਆਲ ਉਸ ਦੀ ਸਿਫਤ ਸਲਾਹ ਦੇ ਸਰੂਪ ਵੱਲ ਜਾਂਦਾ ਹੈ ਅਤੇ ਸਹਿਜੇ ਸਹਿਜੇ ਬੇਮਲੂਮੇ ਇਸ ਅਭਿਆਸ ਨਾਲ ਇਹ ਧਿਆਨ ਮਾਨਸਿਕ ਮੰਡਲ ਵਿੱਚ ਟਿਕ ਜਾਂਦਾ ਹੈ। ਬ੍ਰਾਹਮਣ, ਯੋਗ ਅਭਿਆਸ ਨਾਮ ਤੋਂ ਉੱਚਾ ਹੈ। ਗੁਰੂ ਜੀ, ਅਭਿਆਸ ਧਿਆਨ ਨੂੰ ਮਾਇਆ ਤੋਂ ਚੁੱਕ ਕੇ ਨਿਰੰਕਾਰ ਵਿੱਚ ਲੈ ਜਾਣ ਦੇ ਹੋਰ ਕਈ ਹਨ, ਪਰ ਉਹਨਾਂ ਨਾਲ ਜੀਵ ਇਕਾਂਤਵਾਸੀ ਹੋ ਜਾਂਦਾ ਹੈ। ਕਲਿਆਣ ਦੀ ਲੋੜ ਹਰ ਪ੍ਰਾਣੀ ਨੂੰ ਹੈ। ਜੇ ਹਰ ਪ੍ਰਾਣੀ ਇਕਾਂਤਵਾਸੀ ਹੋ ਜਾਏ ਤਾਂ ਕੁਝ ਸਮੇਂ ਵਿੱਚ ਜਗਤ ਸਮਾਪਤੀ ਹੋ ਜਾਵੇ। ਜੇ ਜਗਤ ਸਮਾਪਤੀ ਹੋ ਜਾਏ ਤਾਂ ਇੱਕ ਗੱਲ ਹੈ, ਪਰੰਤੂ ਜੋ ਅੰਦਰਲੇ ਦੀ ਸਿੱਖਿਆ ਅਤੇ ਉੱਨਤੀ ਇੱਕ ਦੂਜੇ ਨਾਲ ਵਾਹ ਪੈਣ ਨਾਲ ਹੁੰਦੀ ਹੈ ਉਹ ਰਹਿ ਜਾਂਦੀ ਹੈ ਅਤੇ ਇਕਾਂਤ ਵਿੱਚ ਅੰਦਰਲਾ ਇਕਾਂਤ ਯੋਗੀ ਹੀ ਹੋ ਜਾਂਦਾ ਹੈ। ਇਉਂ ਜੇ ਸਾਰੇ ਬੰਨੀ ਜਾਂ ਬੈਠਣ ਤਾਂ ਰੋਟੀ ਸਾਰੇ ਕਿੱਥੋਂ ਖਾਣ? ਸੋ ਹੋ ਹੀ ਨਹੀਂ ਸਕਦਾ ਕਿ ਸਾਰੇ ਬਣ ਵੱਸ ਕੇ ਸਾਧਨ ਕਰਨ, ਬਣ ਵੱਸ ਕੇ ਸਾਰੇ ਭੁੱਖੇ ਹੋ ਕੇ ਹੀ ਮਰ ਜਾਣਗੇ। ਇਸ ਕਰਕੇ ਸਾਧਨ ਐਸਾ ਲੋੜੀਏ ਜੋ ਬੇਮਲੂਮੇ ਅਸਰ ਕਰੇ, ਦੁਨੀਆ ਦੇ ਕਾਰ ਵਿਹਾਰ ਟੁਰੇ ਰਹਿਣ, ਜੀਵ ਕਿਰਤ ਕਰਕੇ ਰੋਟੀ ਖਾਂਦਾ ਰਹੇ ਪਰ ਅੰਦਰੋਂ ਧਿਆਨ ਮਾਇਆ ਅਤੇ ਸੰਸਾਰ ਤੋਂ ਉੱਚਾ ਹੁੰਦਾ ਜਾਵੇ ਅਤੇ ਵਾਹਿਗੁਰੂ ਵੱਲ ਰੁੱਖ ਕਰਦਿਆਂ ਕਰਦਿਆਂ ਨਿਰੰਤਰ ਅੰਦਰੋਂ ਰੱਬ ਨਾਲ ਮੇਲ ਹੋ ਜਾਵੇ, ਫਿਰ ਅੰਦਰੋਂ ਸਾਈ ਨਾਲ ਮਿਲਿਆ ਰਹੇ ਅਤੇ ਹੱਥ ਨਾਲ ਕਾਰ ਵੀ ਕਰਦਾ ਰਹੇ। ਇਹਾ ਤਰੀਕਾ ਸਿਮਰਨ ਦਾ ਹੈ ਜਿਸ ਨੂੰ ਅਸਾਂ ਨਾਮ ਕਿਹਾ ਸੀ। ਅੰਦਰੋਂ ਮਿਲਿਆ ਰਹਿਣਾ ਕੋਈ ਮੁਰਦਾ ਮੇਲ ਨਹੀਂ, ਕੋਈ ਦੋ ਜੜ ਚੀਜ਼ਾਂ ਦਾ ਸੰਗਮ ਨਹੀਂ, ਪਰ ਉਹ ਮੇਲ ਜੀਵਨ ਹੈ, ਆਤਮ ਜੀਵਨ, ਕਿਉਂਕਿ ਉਹ ਜੀਵਨ ਤੱਤਾਂ ਦਾ ਮੇਲ ਹੈ। ਅਸਲ ਜੀਵਨ ਵੀ ਉਹ ਹੈ ਜਿਸ ਦੇ ਮਨ ਵਿੱਚ ਸਾਈਂ ਵਸਿਆ ਉਹ ਜਿਉਂਦਾ ਹੈ, ਜਿਸ ਦੇ ਅੰਦਰ ਨਹੀਂ ਵਸਿਆ ਉਹ ਮੁਰਦਾ ਹੈ। ਨਾਮ ਲਗਾਤਾਰ ਰੌਂ ਹੈ ਸਾਡੇ ਧਿਆਨ ਦੀ ਸਾਈਂ ਵੱਲ, ਅਤੇ ਲਗਾਤਾਰ ਰੌਂ ਹੈ ਸਾਈਂ ਦੇ ਪਿਆਰ ਦੀ ਸਾਡੇ ਵੱਲ। ਹਾਂ, ਉਹ ਇੱਕ ਜੀਵਨ ਹੁਲਾਰਾ ਹੈ। ਬ੍ਰਾਹਮਣ, ਦੂਸਰੀ ਭੁੱਲ ਵੀ ਦੱਸੋ ਕਿਰਪਾ ਕਰਕੇ। ਗੁਰੂ ਜੀ, ਦੂਸਰੀ ਭੁੱਲ ਇਹ ਹੈ ਕਿ ਜਦੋਂ ਤੁਸੀਂ ਨਾਮ ਜਪਦੇ ਹੋਏ ਨਹੀਂ ਵੇਖਦੇ ਕਿ ਧਿਆਨ ਮਾਇਆ ਮੰਡਲ ਤੋਂ ਉੱਠ ਕੇ ਮਾਨਸਿਕ ਅਤੇ ਆਤਮਕ ਮੰਡਲ ਵੱਲ ਜਾ ਰਿਹਾ ਹੈ ਕਿ ਨਹੀਂ। ਤੁਹਾਡੇ ਅੰਦਰ ਮਾਇਆ ਦੀ ਪ੍ਰਲਭਤਾ ਉਹ ਰਹਿੰਦੀ ਹੈ, ਕੋਈ ਰੁਮਕਾ ਰੱਬੀ ਨਹੀਂ ਫਿਰਦਾ, ਕਦੇ ਸਿਫਤ ਸਲਾਹ ਨਹੀਂ ਆਉਂਦੀ, ਕਦੇ ਤੁਸੀਂ ਉਨਮਨ ਨਹੀਂ ਹੁੰਦੇ, ਕਦੇ ਚਾਓ ਵਿੱਚ ਨਹੀਂ ਆਉਂਦੇ, ਕਦੇ ਭੈ ਵਿੱਚ ਨਹੀਂ ਜਾਂਦੇ, ਕਦੇ ਪਿਆਰ ਰੌਂ ਨਹੀਂ ਫਿਰਦੀ, ਕਦੇ ਵੈਰਾਗ ਦੀ ਸਮਝ ਨਹੀਂ ਵੱਜਦੀ, ਕਦੇ ਵਲਵਲਾ ਨਹੀਂ ਉੱਠਦਾ, ਕਦੇ ਸ਼ੁਕਰ ਦਾ ਭਾਵ ਨਹੀਂ ਉਮਗਦਾ, ਫਿਰ ਤੁਸੀਂ ਲੱਗ ਕੇ ਜਪਦੇ ਵੀ ਨਹੀਂ, ਐਵੇਂ ਕਹਿ ਛੱਡਦੇ ਹੋ ਕਿ ਜਪਦੇ ਹਾਂ। ਬ੍ਰਾਹਮਣ ਰਾਜ, ਇਹ ਵੀ ਜ਼ਰੂਰੀ ਹੈ ਕਿ ਆਤਮਾ ਦਾ ਜਗਿਆਸੂ ਸਤਸੰਗ ਨੂੰ ਪ੍ਰਾਪਤ ਹੋਵੇ, ਅਰਥਾਤ ਨਾਮ ਜਪਣ ਵਾਲੇ ਜਿਉਂਦੇ ਦੀ ਸੋਭਤ ਕਰੇ, ਨਾਮੀ ਦਾ ਆਦਰਸ਼ ਅੰਦਰ ਲੈ ਕੇ ਨਾਮ ਜਪੇ ਤਾਂ ਫਿਰ ਜੀਉ ਉੱਠੇਗਾ। ਹਾਂ, ਜਪਣਾ ਹੀ ਜਾਗਰਤ ਨੂੰ ਲੈ ਜਾਏਗਾ। ਤੁਸੀਂ ਮੁੱਢ ਵਿੱਚ ਸਾਈਂ ਦਾ ਸਰੂਪ ਮਿਲਾਪ ਦਾ ਪ੍ਰਯੋਜਨ ਕੋਈ ਧਰੁਵਾ ਨਹੀਂ ਬਣਦੇ ਅਤੇ ਨਾ ਹੀ ਜਪਦੇ ਹੋਏ ਵੇਖਦੇ ਹੋ ਕਿ ਕੀ ਬਣ ਰਿਹਾ ਹੈ। ਜਦ ਨਾਮ ਕੋਈ ਜਪੇਗਾ ਜ਼ਰੂਰ ਨਾਮੀ ਅੰਦਰ ਆਵੇਗਾ ਅਤੇ ਮਨ ਉਨਮਨ ਹੋਵੇਗਾ। ਬ੍ਰਾਹਮਣ ਜੀ, ਮੇਰੀ ਨਿਸ਼ਾ ਹੋਈ ਹੈ। ਗੁਰੂ ਜੀ, ਹੁਣ ਤੁਸੀਂ ਧਰਮਸ਼ਾਲ ਬਣਾਓ, ਉੱਥੇ ਸਤਸੰਗ ਦਾ ਸਰੰਜਾਮ ਕਰੋ। ब्राह्मण सत बचन होर कुछ आ गया गुरु जी होर बाणी जो सानू तुरों अनुभव हुंदी है तुसी लिख लो इस दा कीर्तन करया करो बाणी दे कीर्तन नाल मन सिफत सलाह दे कर जावेगा याद रखो ओ दिल मुरदा है जिस विच सिफत सलाह दा रुमका नहीं फिरदा जिमी आसमान तारे चंद सूरज पानी पौन सब सिफत सलाह विच लै जांदे हन जे ये ना लै जाण तद मन मरिया जाणो जे जीवना चाहो तद बाणी दा कीर्तन करो मोया मन सिफत सलाह दे घर आ के जीवे बाणी मन विच नाम दी महिमा दृढ़ करदी है बाणी नाम दी गोद है बाणी तो नाम विच नाम तो बाणी विच खेल दे जागे मन आनंद लेंदे हन देख ब्राह्मण राज तू पढ़िया है पढ़िया हुजती बहुत हुंदा है याद रख परमेश्वर दे देश गल्लां ते हुजतां नाल नहीं जा हुंदा अकल दीवा है चानण है जे इस नूं ठीक तरह वरतो इस नाल साहिब दी सेवा करी दी स्वच्छ अकल ते प्रयोजन नूं लभण वाली विद्या सहायक हन नाम दियां हां निरंकार दे देश नाम अभ्यास दी करनी नाल जाईदा है निरी विद्या नाल समझ विच तां कुछ आ जांदा है पर ध्यान माया तो नहीं उठदा माया तो मन दा ध्यान नाम नाल उठदा है नाम ने ही ज्ञान विच या अनुभव विच लै जाना है सारियां नेकियां ते साधना दी सफलता अनुभव विच है जा तेनू नाम दी बख्शिश होई जप और वस उन्मन हो और देख के निरंकार दा प्यार की है ई कहिंदिआं गुरु बाबे दा हथ ब्राह्मण दे सिर ते पिआ कर हुकम मस्तक हथ धर विचों मार कढ़ियां बुरियाईआं ब्राह्मण दे सिर नूं चक्कर आ के कड़क जिही होई मानो कोई छौड़ कटिआ गिआ शरीर तों आवरण टह पिआ जाग आई आप हल्का फुल हो गिआ शरीर दा भार मानो है ही नहीं अखां विच सरूर भर गिआ लूं लूं विचों वाहिगुरु 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 दी चरनाट फिर निकली मन आपे तो अचेरा हो के दृष्टा रंग विच आ गया त्राटका ने माया लीन करके पट छड़िया सी अज डिठा कि गुरु बाबा जद नाम आखदा है तदों की आखदा है समझीदा नहीं पर ऐं बुझीदा है ते प्रतीत करीदा है वाह वाह हे ब्राह्मण तेरे पाग कुछ चिर मगन रह के ब्राह्मण मत्था टेक के नाम दान लै के जां जिया दान लै के दुख देण दे बदले अमर सुख लै के नगरी नूं चला गया ते ओ मौजां दा साईं समुंदर किनारे ही विचरदा रहा ब्राह्मण जो हुण जीवन कणी नाल मग उठिया सी पंडे दे घर गया ते सारी विथिया सुनाई उस धर्मशाल ते सतसंग वाली गल बड़ी दिल लगी उहने उसे दिन जगन्नाथ दे मंदर दे नेड़े एक मकान लीता गया जिस नूं धर्मशाल थाप लिया इस टिकाणे दा नाउ अज तक मंगू मठ है पांडे ते ब्राह्मण दे जी विच आई कि गुरु बाबे नूं बड़ी धूम धाम नाल शहर विच लियाईए संगत सारी दी सारी खुशी भी इसे गल विच सी शहर वासी भी बाबे दी करनी कीरत सुन के प्रेमी हो रहे सन दूर नेड़े भी बाबे दे करतवां दी धुम पै रही सी सो बड़ी धूम धाम दी आस सी सलाह ए सी कि वाजे ढोल नगारे तूतियां गतके बाजां दियां टोलियां आसा बरदार ते कौतलां दे जलूस विच हाथी या रथ पर बिठा के श्री गुरु जी नूं समुंदर दे किनारे तों धर्मशाल लियांदा जावे उन्हां लोकां अगे ए कोई कठिन गल नहीं सी सारी तैयारी एक दिन विच हो गई और ए जलूस शहर वल्लों गुरु बाबे नूं लैण वास्ते टुर पिया उधर आप समुंदर दे किनारे बैठे सन वेख के हस पए ते कहन लगे मरदानिया देख करतार दे रंग अगे ता पांडा कलयुग बन के आया सी ते अज कलयुग सच्ची मुची आ रहा है दस अज डरना है कि ना मरदाना हस के बोलिया सुहाण तेरी कुदरत नूं मैं तां डराकुल हाँ पर तेरे चरण लगा मैं क्यों डरा ਗੁਰੂ ਜੀ ਲੈ ਫੇਰ ਰਬਾਬ ਸੰਭਾਲ ਤੇ ਉੱਠ ਚੱਲ ਚੱਲੀਏ। ਹੁਕਮ ਹੁੰਦੇ ਹੀ ਮਰਦਾਨਾ ਉੱਠ ਬੈਠਾ ਤੇ ਆਪ ਵਸਤੀ ਨੂੰ ਰਮਦੇ ਰਹੇ। ਇੱਕ ਸਹੂਰ ਰਸਤੇ ਥਾਣੀ ਪੁਰੀ ਵਿੱਚ ਜਾ ਵੜੇ ਤੇ ਧਰਮਸ਼ਾਲਾ ਜਾ ਬਰਾਜੇ। ਇੱਧਰ ਜਦ ਸਾਰਾ ਵਹੀਰ ਤੇ ਸਤ ਸੰਗੀ ਅਪੜੇ ਤਾਂ ਅੱਗੇ ਗੁਰੂ ਬਾਬਾ ਤੇ ਮਰਦਾਨਾ ਦੋਵੇਂ ਨਹੀਂ ਸਨ। ਇਹ ਰੇਤੇ ਪਰ ਮੋਟੇ ਅੱਖਰਾਂ ਵਿੱਚ ਸਤਨਾਮ ਲਿਖਿਆ ਹੋਇਆ ਸੀ। ਇਸ ਵੇਲੇ ਨਿਰਾਸ਼ਤਾ ਦਾ ਅੰਤ ਕੋਈ ਨਾ ਰਿਹਾ। ਪ੍ਰੇਮੀਆਂ ਦੇ ਦਿਲਾਂ ਪਰ ਬੜਾ ਵਿਛੋੜੇ ਦਾ ਅਸਰ ਪਿਆ। ਉਹਨਾਂ ਜਾਤਾ ਕਿ ਸਤਿਗੁਰੂ ਆਪਣੇ ਰਾਹੇ ਪੈ ਗਏ, ਬਿਜਲੀ ਵਾਂਗ ਆਏ ਸਨ, ਸਾਡੇ ਪਾਪਾਂ ਦੇ ਮੜੇ ਸਾੜ ਕੇ ਫੇਰ ਬੱਦਲਾਂ ਵਿੱਚ ਜਾ ਛਿਪੇ ਹਨ। ਉਸੇ ਟਿਕਾਣੇ ਸਾਰੀ ਸੰਗਤ ਬੈਠ ਗਈ। ਢਾਈ ਘੜੀ ਸਭ ਨੇ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਬਾਬੇ ਦੇ ਧਿਆਨ ਵਿੱਚ ਸ਼ਬਦ ਗਾਵੇ। ਕੀਰਤਨ ਦੇ ਮਗਰੋਂ ਸਭਨਾ ਦੇ ਦਿਲਾਂ ਤੇ ਕੁਛ ਢਾਰਸ ਆ ਗਈ, ਕੁਛ ਮਨ ਖੇੜ ਆਇਆ ਤੇ ਘਰਾਂ ਨੂੰ ਮੁੜ ਪਏ। ਜਦ ਬਾਜ਼ਾਰ ਵਿੱਚ ਆਏ ਤਾਂ ਮਿੱਠੀ ਮਿੱਠੀ ਧੁਨ ਕੰਨਾਂ ਵਿੱਚ ਪਈ। ਜਦ ਧਰਮਸ਼ਾਲਾ ਦੇ ਬੂਹੇ ਵੜੇ ਤਾਂ ਕੀ ਵੇਖਦੇ ਹਨ ਕਿ ਸਾਈਂ ਦਾ ਘੱਲਿਆ ਆਉਣ ਵਾਲਾ ਤੇ ਸਾਈਂ ਦਾ ਸੱਦਿਆ ਜਾਣ ਵਾਲਾ ਦਾਤਾ ਗੁਰੂ ਜੋਤ ਜਗਾਈ ਬੈਠਾ ਹੈ। ਕੀਰਤਨ ਹੋ ਰਿਹਾ ਹੈ ਤੇ ਧਰਮਸ਼ਾਲ ਜਗਮਗ ਜਗਮਗ ਕਰ ਰਹੀ ਹੈ। ਜਦੋਂ ਮਰਦਾਨੇ ਨੇ ਭੋਗ ਪਾਇਆ ਤਾਂ ਪਾਂਡੇ ਨੇ ਕਿਹਾ, ਪਾਤਸ਼ਾਹ ਆਪ ਧੰਨੇ ਹੋ, ਬੜੀ ਮਿਹਰ ਕੀਤੀ। ਅਸਾਂ ਭੁੱਲ ਕੀਤੀ ਸੀ ਕਿ ਸੂਰਜ ਨੂੰ ਘਰ ਲਿਆਉਣ ਵਾਸਤੇ ਮਸਾਲ ਬਾਲ ਕੇ ਲੈ ਟੁਰੇ, ਸਮੁੰਦਰ ਨੂੰ ਘਰ ਲਿਆਉਣ ਵਾਸਤੇ ਪਾਣੀ ਦੀਆਂ ਕਟੋਰੀਆਂ ਭਰ ਲੈ ਟੁਰੇ। ਤੂੰ ਧੰਨ ਹੈ, ਤੇਰਾ ਹਰ ਕੌਤਕ ਇੱਕ ਛੌੜ ਕੱਟਣ ਵਾਲਾ ਤੀਰ ਹੈ, ਤੇਰੀ ਹਰ ਕਰਨੀ ਵਿੱਚ ਸਾਡੀ ਕਲਿਆਣ ਹੈ, ਹੇ ਆਤਮਦਾਤੇ ਮਿਹਰ ਕਰ। ਇਸ ਵੇਲੇ ਗੁਰੂ ਜੀ ਨੇ ਸ੍ਰੀ ਰਾਗ ਦਾ ਸ਼ਬਦ ਮੋਤੀ ਤਾਂ ਮੰਦਰ ਉਸ ਰਹੇ, ਜੋ ਆਪ ਨੂੰ ਬੜਾ ਪਿਆਰਾ ਸੀ, ਬੜੇ ਵੈਰਾਗ ਦੀ ਸੁਰ ਵਿੱਚ ਗਾਵਿਆ। ਹੁਣ ਧਰਮਸ਼ਾਲ ਵਿੱਚ ਕੀਰਤਨ ਸ਼ੁਰੂ ਹੋ ਗਿਆ। ਸੰਗਤ ਦਾ ਸਤਸੰਗ ਠੀਕ ਤਰ੍ਹਾਂ ਵੱਜ ਗਿਆ। ਸ਼ਹਿਰ ਦੇ ਲੋਕਾਂ ਅਤੇ ਪਾਂਡਿਆਂ ਵਿੱਚ ਇਹ ਚਰਚਾ ਰਹੀ ਕਿ ਗੁਰੂ ਬਾਬਾ ਜੀ ਆਰਤੀ ਵੇਲੇ ਜਗਨਨਾਥ ਦੇ ਮੰਦਰ ਵਿੱਚ ਕਦੀ ਨਹੀਂ ਆਏ। ਰਾਜਾ ਵੀ ਕੀਰਤੀ ਸੁਣ ਰਿਹਾ ਸੀ ਅਤੇ ਸ਼ਰਧਾਵਾਨ ਹੋ ਰਿਹਾ ਸੀ। ਇੱਕ ਦਿਨ ਸਾਰਿਆਂ ਸਲਾਹ ਕਰਕੇ ਰਾਜਾ ਨੂੰ ਕਿਹਾ ਕਿ ਗੁਰੂ ਜੀ ਨੂੰ ਆਰਤੀ ਵੇਲੇ ਆਉਣ ਲਈ ਤੁਸੀਂ ਬੇਨਤੀ ਕਰ ਕਰੋ। ਸੋ ਜਦੋਂ ਉਹ ਬਿਨੇ ਗੁਰੂ ਜੀ ਪਾਸ ਅਪੜੀ ਤਾਂ ਉਹਨਾਂ ਨੇ ਅਚਰਜ ਹੋ ਕੇ ਕਿਹਾ ਕਿ ਜਗਨਨਾਥ ਦੀ ਆਰਤੀ ਹੈ, ਜਗਤ ਦੇ ਨਾਥ ਦੀ ਆਰਤੀ ਰੋਜ਼ ਹੁੰਦੀ ਹੈ ਅਤੇ ਅਸੀਂ ਗੈਰ ਹਾਜ਼ਰ ਰਹਿੰਦੇ ਹਾਂ। ਹਾਂ ਬਾਈ, ਚੱਲਾਂਗੇ, ਸਿਰ ਦੇ ਜ਼ੋਰ ਚੱਲਾਂਗੇ, ਕਹੋ ਰਾਜਾ ਨੂੰ ਅੱਜ ਆਵਾਂਗੇ। ਪਾਂਡੇ ਤਾਂ ਸ਼ਾਇਦ ਸਮਝਦੇ ਸਨ ਕਿ ਸ਼ਹਿਰ ਦੀ ਮਾਨਤਾ ਸਾਰੀ ਗੁਰਾਂ ਵੱਲ ਚਲੀ ਗਈ ਹੈ ਅਤੇ ਜ਼ੋਰ ਇਹਨਾਂ ਅੱਗੇ ਚੱਲਦਾ ਨਹੀਂ, ਇੱਕ ਚਾਲ ਨਾਲ ਹੀ ਕਾਰਜ ਕਰ ਲਈਏ। ਜੇ ਆਪ ਆਰਤੀ ਵਿੱਚ ਆ ਜਾਇਆ ਕਰਨਗੇ ਤਾਂ ਇਹਨਾਂ ਦੇ ਮਗਰ ਲੱਗੀ ਸੰਗਤ ਨਾਲ ਆਊ ਅਤੇ ਲੋਕਾਂ ਵਿੱਚ ਪਰਚਾ ਬਣਿਆ ਰਹੂ ਅਤੇ ਇਹ ਨਵੀਂ ਸੰਗਤ ਮੰਦਰ ਦੀ ਪੂਜਾ ਤੋਂ ਵੱਖਰੀ ਨਾ ਹੋ ਜਾਊ ਅਤੇ ਸਾਡਾ ਤੋਰਾ ਤੁਰਿਆ ਰਹੂ। ਪਰ ਚੋਜੀ ਸਤਿਗੁਰੂ ਨਾਨਕ ਕਿਸੇ ਹੋਰ ਹੀ ਸੰਕਲਪ ਤੋਂ ਟੁਰ ਪਏ ਅਤੇ ਆਰਤੀ ਵੇਲੇ ਆ ਆਪੜੇ। ਸਾਰਿਆਂ ਨੇ ਬੜੇ ਆਦਰ ਨਾਲ ਬਿਠਾਇਆ। ਆਰਤੀ ਦੀ ਤਿਆਰੀ ਹੋ ਰਹੀ ਸੀ। ਇੱਕ ਸੋਨੇ ਦਾ ਥਾਲ ਸੀ ਜਿਸ ਵਿੱਚ ਹੀਰੇ ਮੋਤੀ ਜੜੇ ਹੋਏ ਸਨ। ਵਿਚਕਾਰ ਚੌਮੁਖੀਆ ਦੀਵਾ ਸੀ ਜਿਸ ਵਿੱਚ ਘਿਓ ਅਤੇ ਬੱਤੀਆਂ ਪਾਈਆਂ ਗਈਆਂ। ਇੱਕ ਪਾਸੇ ਥਾਲ ਵਿੱਚ ਧੂਪ ਧੁਖਾਈ ਗਈ ਅਤੇ ਇੱਕ ਪਾਸੇ ਥਾਲ ਵਿੱਚ ਚਾਂਦੀ ਦੀ ਰਕੇਬੀ ਪਰ ਸੰਦਲ ਬੂਰ ਪਿਆ ਸੀ ਜਿਸ ਦੇ ਉੱਤੇ ਮੁਸ਼ਕ ਕਾਫੂਰ ਦੀ ਡਲੀ ਰੱਖੀ ਸੀ ਅਤੇ ਅੱਗ ਲਾਈ ਸੀ। ਮੂਰਤੀ ਪਰ ਚੌਰ ਹੋ ਰਿਹਾ ਸੀ, ਢੋਲਕੀ ਵੱਜ ਪਈ, ਛੈਣੇ ਸ਼ੁਰੂ ਹੋ ਗਏ, ਨਾਲ ਬੀਣ ਛਿੜ ਪਈ। ਸਾਰੇ ਜਣੇ ਅਦਬ ਨਾਲ ਉੱਠ ਕੇ ਖੜ੍ਹੇ ਹੋ ਗਏ ਅਤੇ ਜਗਨਨਾਥ ਦੀ ਮੂਰਤੀ ਦੀ ਆਰਤੀ ਸ਼ੁਰੂ ਹੋ ਗਏ। ਗੁਰੂ ਸਾਹਿਬ ਜੀ ਮਲਕੜੇ ਜੇ ਉੱਠੇ, ਪਿੱਛੇ ਹਟੇ ਅਤੇ ਪਰੇ ਵਾਰ ਉੱਥੇ ਜਾ ਕੇ ਬੈਠ ਗਏ ਜਿੱਥੇ ਕਿ ਛੱਤ ਨਹੀਂ ਸੀ। ਅਸਮਾਨਾਂ ਦੇ ਖੁੱਲ੍ਹੇ ਦਰਸ਼ਨ ਹੁੰਦੇ ਸਨ। ਇੱਥੇ ਬੈਠ ਕੇ ਆਪ ਨੇ ਅਸਮਾਨਾਂ ਵੱਲ ਤੱਕਿਆ, ਇੱਕ ਲੰਮਾ ਸਾਹ ਲਿਆ ਅਤੇ ਫੇਰ ਅਡੋਲ ਹੋ ਗਏ। ऐसे टिके कि अंदर मूर्ति दी आरती भी मुक गई पर आप अजे टिके हुए हैं। नैन खुले हैं, कोई अचरज तौर ते रस भिंदड़ी पिज अखां विच लस लस कर रही है, कोई कोई टेपा त्रेल मोती वांग अखां तों बाहर गल्लां ते आ आ दमक रहा है। चेहरे ते जापदा है कि अरशां दी कोई फुहार पै रही, अजब सोहनी त्रौत दिखा रही है। मत्था खिड़िया है, डलक विसमादी है ते एक प्यार दी खिच अगम्मी ऐं फैल रही है जिवें किसी मेघ तों मीह पैंदा है। उधर आरती मुका के जद सारे जने बैठे तां गुरु साहिब नज़र ना आए। राजे ने पुछया, गुरु बाबा जी कहाँ हैं? तां किसी ने आख्या कि वह शायद खिसक गए, आरती विच शामिल नहीं होए। हुण भाल होई तां पता लगा कि खुले अंबर हेठ परे वार बैठे हन। राजा कुछ हैरान कुछ गुस्से भरिया उठिया, नाल लोक भी उठे। पंडा ते ब्राह्मण राज भी सन, जद पास वार आए तां उस कदे ना डिठे रंग विच गुरु जी नूं वेख के सारे ठटंबर गए। राजा भी अचक गया। कुछ समय मगरों गुरु जी ने धन करतार आख्या ते सावधान हो बैठे। हुण राजे ने अगे वध के आख्या, गुरु जी आपने आख्या सी असी तुसां नाल श्री जगन्नाथ जी की आरती विच शामिल होवांगे ते तुसी खिसक के बाहर ही चले आए, ये की कारण सी? गुरु जी आ राजा, असी तां जगत दे नाथ की आरती करदे रहे आ, तुसी आपू उस दी आरती विच शामिल नहीं होए। राजा हैरान होके, असी तां करदे रहे हां पास तक के दूजियां वल, क्यों बई? सारे जी सरकार, सारे आरती उतार के आए हां। राजा आप वचन दे के नहीं आए। गुरु जी भाई राजा, जगत दे नाथ दी आरती असां कीती, तुहानू नजरी नहीं आए। तुसी किसे जगत दे हत्थां विच अनाथ दी अनारती करदे रहे होवोगे तां ते देख नहीं सके होवोगे। राजा घबरा के, हम नहीं समझे। गुरु जी जो जगत दा नाथ है जगत उस दे अधीन है, जो अधीन है वह अपने मालिक स्वामी दी आरती करदा है, पर जो आप चेतन ही नहीं चेतन उस नूं कढ़दे हन पहनाउंदे हन पूजदे हन वह जगत दे हत्थां विच अनाथ है। चाहे जगत उस नूं पूजे चाहे अनादर करे, आरती करनी आरत हो के न्यों के बेनती करनी अपने करनहार अगे न्यों के प्रार्थना कीर्ती करनी तां आरती है, पर अपने कीते दे अगे आरती करनी अनारती करनी है। राजा सुन के सोची भी पै गया पर तप भी उठिया। ढेर चिर सारे मामले अते लोकां दी शरदा दी विचार करके फेर बोलिया, की आरती कीती ने सुनाओ तां सही। उस दे ए आखदियां गुरु जी ने इशारा कीता ते मर्दाना जो पास आया बैठा सी रबाब छेड़ बैठा, आप दा चेहरा उवें उचेरा हो गया। ओह त्रेल पिन्नी रस पिन्नड़ी छबी छा गई, शब्द तनासरी दी गंभीर सुर विच होया, राग तनासरी महला पहला गगन मैंथल रव चंद दीपक बने तारका मंडल जनक मोती, धूप मल आन लो पवन चवरो करे सगल बन राए फूलंत ज्योति, कैसी आरती होए पाव खंडना तेरी आरती, अनहता शब्द वाजंत भेरी रहाओ, सहस तव नैन नन नैन है तोहे को, सहस मूर्त नना एक तोही, सहस पद विमल नन एक पद गंध बिन, सहस तव गंध इव चलत मोही, सब मैं जोत जोत है सोए, तिस दै चानन सब मैं चानन होए, गुरसाखी जोत प्रगट होए, जो तिस पावे सो आरती होए, ਹਰ ਚਰਨ ਕਮਲ ਮੁਕਰੰਦ ਲੋਭਤ ਮਨੋ ਅਨ ਦਿਨੋ ਮੋਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂ ਤੇਰੇ ਨਾਏ ਵਾਸਾ। ਫੇਰ ਗੁਰੂ ਜੀ ਰਾਜੇ ਵੱਲ ਮੂੰਹ ਕਰਕੇ ਬੋਲੇ, ਹੇ ਰਾਜਨ, ਜੋ ਜਗਤ ਦਾ ਨਾਥ ਹੈ, ਜੋ ਸਾਰੇ ਬ੍ਰਹਿਮੰਡ ਵਿੱਚ ਹੈ, ਇੱਕ ਨੁੱਕਰ ਵਿੱਚ ਲੁੱਕ ਨਹੀਂ ਰਿਹਾ। ਉਸ ਦੀ ਆਰਤੀ ਇੱਕ ਥਾਲ ਤੇ ਟਿਮਟਮੇ ਦੀਵੇ ਨਾਲ ਨਹੀਂ ਹੋ ਸਕਦੀ। ਇਹ ਜੋ ਆਕਾਸ਼ ਹੈ, ਜੋ ਸਾਰੇ ਵਿਆਪਕ ਹੈ, ਇਹ ਸਾਰਾ ਇੱਕ ਥਾਲ ਹੈ। ਇਸ ਵਿੱਚ ਅਨੇਕਾਂ ਚੰਦ, ਸੂਰਜ, ਦੀਵੇ, ਤਾਰਾ ਮੰਡਲ, ਧਰਤੀ ਤੇ ਮੋਤੀ ਜੜਤ ਵਾਂਗੂ ਦਿਸਦੇ ਹਨ। ਜਗਤ ਦੇ ਚੰਦਨ ਬਣਾਂ ਦੀ ਸੁਗੰਧੀ ਧੂਪ ਧੁਖ ਰਹੀ ਹੈ, ਪਵਨ ਚੌਰ ਕਰ ਰਹੀ ਹੈ, ਸਾਰੇ ਬਣਾਂ ਦੇ ਫੁੱਲ ਪੁਸ਼ਪ ਚੜ ਰਹੇ ਹਨ, ਅਨਾਹਦ ਸ਼ਬਦ ਦਾ ਕੀਰਤਨ ਹੋ ਰਿਹਾ ਹੈ। ਇਸ ਕੁਦਰਤੀ ਆਰਤੀ ਦੇ ਦਰਸ਼ਨ ਕਰਕੇ ਸਿਫਤ ਸਲਾਹ ਤੇ ਵਿਸਮਾਦ ਵਿੱਚ ਚਲੇ ਜਾਣਾ, ਦੱਸ ਉਸ ਨਿਰੰਕਾਰ ਦੀ ਆਰਤੀ ਇਸ ਤੋਂ ਸਵਾ ਹੋਰ ਕਿਸੇ ਤਰ੍ਹਾਂ ਹੋ ਸਕਦੀ ਹੈ? ਰਾਜਾ, ਕਿਆ ਉਸ ਜਗਤ ਨਾਥ ਦੀਆਂ ਅੱਖਾਂ ਹਨ ਕਿ ਉਹ ਆਰਤੀ ਵੇਖਦਾ ਹੈ? ਕੀ ਉਸ ਦਾ ਨੱਕ ਹੈ ਕਿ ਸੁੰਘਦਾ ਹੈ? ਪੈਰ ਹਨ ਕਿ ਚੱਲ ਕੇ ਆਉਂਦਾ ਹੈ? ਗੁਰੂ ਜੀ, ਉਸ ਦੀ ਕੋਈ ਅੱਖ ਨਹੀਂ, ਕਿਉਂਕਿ ਉਹ ਇੰਦਰੇ ਧਾਰੀ ਨਹੀਂ, ਪਰ ਹਜ਼ਾਰਾਂ ਅੱਖਾਂ ਉਸ ਦੀਆਂ ਹੀ ਜਾਣੋ, ਕਿਉਂਕਿ ਉਹ ਅੰਤਰਜਾਮੀ ਹੈ। ਉਹ ਇੰਦਰੇ ਨਹੀਂ ਰੱਖਦਾ, ਪਰ ਸਰਬੱਗ ਹੋਣ ਕਰਕੇ, ਉਹ ਹਰ ਸ਼ੈ ਦਾ ਆਪ ਰਸਕ ਤੇ ਰਸਕ ਹੋਣ ਕਰਕੇ ਉਹ ਇੰਦਰੇ ਧਾਰੀਆਂ ਤੋਂ ਵਿਸ਼ੇਸ਼ ਗਿਆਨੀ ਹੈ। ਉਸ ਦੇ ਪੰਜ ਭੌਤਿਕ ਪੈਰ ਨਹੀਂ, ਪਰ ਉਹ ਚੱਲਣ ਵਾਲੇ ਸਾਰੇ ਵੇਗਵਾਨਾਂ ਤੋਂ ਵਧੀਕ ਵੇਗਵਾਨ ਹੈ। ਉਹ ਚਾਨਣਾ ਹੈ, ਉਸ ਦਾ ਚਾਨਣ ਸਭਨਾ ਵਿੱਚ ਹੈ, ਉਸ ਦੇ ਚਾਨਣ ਨਾਲ ਸਾਰੇ ਚਾਨਣ ਹੁੰਦਾ ਹੈ। ਉਸ ਨੂੰ ਕੋਈ ਰੋਸ਼ਨ ਨਹੀਂ ਕਰ ਸਕਦਾ, ਪਰ ਹਰ ਰੋਸ਼ਨੀ ਨੂੰ ਰੋਸ਼ਨੀ ਉਸ ਨੇ ਦਿੱਤੀ ਹੈ, ਉਸ ਨੂੰ ਕੋਈ ਨਹੀਂ ਜਾਣਦਾ, ਸਭ ਨੂੰ ਗਿਆਨ ਉਸ ਨੇ ਦਿੱਤਾ ਹੈ। ਰਾਜਾ, ਐਸਾ ਜੋ ਅਗੰਮ ਹੈ, ਉਸ ਨੂੰ ਫੇਰ ਕੋਈ ਕੀਕੂ ਜਾਣੇ? ਗੁਰੂ ਜੀ, ਉਸ ਦੀ ਜੋਤ ਸਭ ਨੂੰ ਜੋਤੀ ਮਾਨ ਕਰ ਰਹੀ ਹੈ ਤੇ ਆਪਾ ਨਹੀਂ ਲਿਖਾ ਰਹੀ। ਉਸ ਜੋਤੀ ਨੂੰ ਦੇਖ ਕੋਈ ਨਹੀਂ ਸਕਦਾ, ਪਰ ਉਸ ਦੀ ਲਖਤਾ ਹੋ ਸਕਦੀ ਹੈ ਜੇ ਗੁਰੂ ਦੁਆਰਾ ਉਸ ਦੀ ਸ਼ਰਨ ਲਈਏ ਤਾਂ। ਰਾਜਾ, ਗੁਰੂ ਕੌਣ? ਗੁਰੂ ਜੀ, ਜੋ ਵਾਹਿਗੁਰੂ ਵਿੱਚ ਹੈ ਤੇ ਜੋ ਜਗਤ ਵਿੱਚ ਹੈ। ਰਾਜਾ, ਉਹ ਕਿੱਥੇ ਹੈ? ਗੁਰੂ ਜੀ, ਜਿੱਥੇ ਲੋੜ ਤੇ ਭਾਵਨੀ ਹੈ। ਰਾਜਾ ਸੋਚੀ ਪੈ ਗਿਆ, ਬ੍ਰਹਿਮੰਡ ਦੇ ਨਾਥ ਦੀ ਆਰਤੀ ਸੁਣੀ, ਆਰਤੀ ਦੇ ਅਰਥ ਸਮਝੇ, ਅੰਦਰ ਸੋਝੀ ਉਹ ਆਈ। ਸਾਰੀ ਉਮਰ ਆਪਣੇ ਹੱਥ ਦੀ ਘੜੀ ਮੂਰਤ ਪੂਜਦੇ ਰਹੇ, ਜਿਸ ਨੇ ਸਾਨੂੰ ਘੜਿਆ ਉਸ ਜਗਨਨਾਥ ਦੀ ਕੋਈ ਪੂਜਾ ਨਾ ਕੀਤੀ। ਸਰਬ ਪੂਜਾ ਉਸ ਮਹਾਂ ਜਯੋਤੀ ਵਾਸਤੇ ਸੀ। ਉਸ ਦੇ ਭੁਲੇਵੇਂ ਜੜ ਪਦਾਰਥਾਂ ਅੱਗੇ ਆਰਤ ਹੋ ਹੋ ਆਰਤੀ ਕੀਤੀ। ਸੋਚਾਂ ਸੱਚ ਸਨ, ਸੱਚ ਦਮਕ ਮਾਰਦਾ ਸੀ, ਕੁਝ ਲੋਕ ਲਾਜ ਦਬਾਉਂਦੀ ਸੀ, ਪਰ ਸੂਰਜ ਜਦ ਚੜ੍ਹੇ ਪੁਰੇ ਵੱਲ ਨੂੰ, ਘਟਾਂ ਵੀ ਹੋਣ, ਉਹ ਆਖਰ ਬੱਦਲਾਂ ਦੇ ਪੜਦੇ ਪਾੜ ਨਿਕਲ ਹੀ ਆਉਂਦਾ ਹੈ। ਸੱਚ ਰਾਜੇ ਦੇ ਅੰਦਰ ਆਇਆ, ਦਿਲ ਪਾਟ ਪਿਆ ਤੇ ਰਾਜਾ ਬਹਿਬਲ ਹੋ ਕੇ ਬੋਲਿਆ, ਹੇ ਜਗਨਨਾਥ ਦੇ ਪਿਆਰੇ, ਕੋਈ ਸੋਝੀ ਪਾ। ਗੁਰੂ ਜੀ, ਸੋਝੀ ਤਾਂ ਅੰਦਰ ਹੈ ਰਾਜਨ, ਉਹ ਜਯੋਤੀ ਸਰੂਪ ਤੇਰੇ ਅੰਦਰ ਹੈ, ਉਸ ਨੂੰ ਯਾਦ ਵਿੱਚ ਲਿਆ ਕਿ ਅੰਦਰ ਹੈ, ਫਿਰ ਸੁੱਖ ਵਿੱਚ ਆ ਕੇ ਮੇਰਾ ਸਾਈਂ ਮੇਰੇ ਪਾਸ ਹੈ, ਉਸ ਦੇ ਪਿਆਰ ਵਿੱਚ ਆ, ਉਸ ਅੱਗੇ ਆਰਤ ਹੋ ਕੇ ਕੀਰਤੀ ਕਰ, ਸਦਾ ਉਸ ਦੀ ਯਾਦ ਵਿੱਚ ਰਹੋ, ਤੇਰਾ ਮਨ ਉੱਚਾ ਉੱਠ ਆਵੇਗਾ, ਰੌਂ ਫਿਰੇਗੀ, ਅੰਦਰ ਉਸਰੱਗੀ ਆਵੇਗੀ, ਜਾਗਰਤ ਹੋ ਆਵੇਗੀ, ਉਹ ਜਾਗ ਵਿੱਚ ਜੀਓ। ਹੇ ਰਾਜਾ, ਭਲੇ ਇਨਸਾਨ ਜਗਤ ਵਿੱਚ ਹਨ, ਨੇਕੀ ਪੁੰਨ ਭਲਿਆਈ ਚੰਗੀ ਹੈ, ਪਰ ਜਦ ਤੱਕ ਅੰਦਰ ਜਾਗ ਨਹੀਂ, ਤਦ ਤੱਕ ਉੱਚਾ ਤੇ ਅਸਲੀ ਜੀਵਨ ਪ੍ਰਾਪਤ ਨਹੀਂ। ਜੀਵਨ ਬਿਨਾਂ ਜੀਵ ਮੁਰਦਾ ਹੈ, ਫੁੱਲ ਸੁਹਾਵਾ ਹੈ, ਰੰਗ ਕੋਮਲਤਾ ਵਾਲਾ ਹੈ, ਪਰ ਫੁੱਲ ਉਹ ਸਫਲ ਹੈ ਜੋ ਸੁਗੰਧੀ ਨਾਲ ਲਪਟਾਂ ਮਾਰ ਰਿਹਾ ਹੈ। ਜਿਸ ਦੇ ਅੰਦਰ ਜਾਗ੍ਰਿਤ ਹੋਵੇ, ਦਿਲ ਉਮਾਹ ਵਿੱਚ ਹੋਵੇ, रस देश की झरनाट होवे, आत्म देश का उमा होवे, ਉਹ ਨਰ ਸਫਲ ਹੈ। ਜਿਵੇਂ ਪਸ਼ੂਆਂ ਤੋਂ ਅਸੀਂ ਉਚੇਰੇ ਜੀਵ ਹਾਂ, ਇਸ ਤਰ੍ਹਾਂ ਮਨੁੱਖ ਸ਼੍ਰੇਣੀ ਤੋਂ ਉਹ ਉਚੇਰਾ ਜੀਵ ਹੈ ਜਿਸ ਦੇ ਅੰਦਰ ਪਰਮੇਸ਼ਰ ਜੀ ਦੇ ਪਿਆਰ ਦੀ ਲਹਿਰ ਓਤ ਪੋਤ ਵੱਜਦੀ ਹੈ। ਜੀਵ ਦੀ ਆਰਤੀ ਚਰਨਾਂ ਕਮਲਾਂ ਵਿਖੇ ਜਾ ਟਕਰਾਉਂਦੀ ਹੈ, ਚਰਨਾਂ ਕਮਲਾਂ ਤੋਂ ਮਿਹਰ ਦੀ ਲਹਿਰ ਜੀਵ ਦੇ ਅੰਦਰ ਆ ਵੱਜਦੀ ਹੈ, ਰਸ ਰੰਗ ਦੀ ਸਾਂਠ ਹੁੰਦੀ ਹੈ। ਨਹੀਂ ਤਾਂ ਹੀ ਰਾਜਨ, ਪੂਜਾ ਇੱਕ ਤਰੀਕਾ ਹੈ ਜਿਸ ਵਿੱਚ ਜਾਣ ਨਹੀਂ। ਰਾਜਾ ਸੱਤ ਹੈ ਹੇ ਭਗਵਾਨ, ਉਮਰਾਂ ਇਸੇ ਤਰ੍ਹਾਂ ਬੀਤੀ ਹੈ, ਕੋਈ ਜੀਵਨ ਦੀ ਕਣੀ ਫਿਰ ਪਾ ਦਿਓ ਜੋ ਜੀ ਪਈਏ। ਸਤਿਗੁਰੂ ਜੀ ਨੇ ਰਾਜਾ ਵੱਲ ਕਿਰਪਾ ਕਟਾਕਸ਼ ਨਾਲ ਤੱਕਿਆ ਅਤੇ ਕਿਸੇ ਡਾਢੇ ਪਿਆਰ ਵਿੱਚ ਆ ਕੇ ਆਖਿਆ, ਕਹੋ ਵਾਹਿਗੁਰੂ, ਕਰ ਪ੍ਰਤੀਤ ਵਾਹਿਗੁਰੂ, ਦੇਖ ਅੰਦਰ ਹੁਲਾਰਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਕਿਸੇ ਅਚਰਜ ਚਰਨਾਟ ਛਿੜਵੀਂ ਲਹਿਰ ਵਿੱਚ ਦਾਤਾ ਸਾਈਂ ਜੀ ਬੋਲੇ ਕਿ ਰਾਜਾ ਵਾਹਿਗੁਰੂ ਵਾਹਿਗੁਰੂ ਕਰਦਾ ਅੰਦਰ ਗੁੰਮ ਹੁੰਦਾ ਗਿਆ, ਗੁੰਮ ਹੁੰਦਾ ਹੁੰਦਾ ਮੁੜ ਪਰਤਿਆ ਤਾਂ ਠੰਡ ਪੈ ਰਹੀ ਸੀ, ਇੱਕ ਜਾਗਰਤ ਪ੍ਰਤੀਤ ਦੇ ਰਹੀ ਸੀ, ਆਪ ਉੱਚਾ ਉੱਚਾ ਪਰ ਸੀਤਲ ਤੇ ਦੇਖਣ ਹਾਰ ਹੋ ਰਿਹਾ ਸੀ। ਉਨਮਨੀ ਮਨ ਦੇ ਉੱਚੇ ਹੋ ਜਾਣ ਦੀ ਲਹਿਰ ਟਕਰਾ ਰਹੀ ਸੀ, ਸਾਰੇ ਸਰੀਰ ਵਿੱਚ ਵਾਹਿਗੁਰੂ ਦੀ ਮਿੱਠੀ ਧੁਨ ਆਪੂ ਹੋ ਰਹੀ ਸੀ, ਸਵਾਦ ਅਗੰਮੀ ਆ ਰਿਹਾ ਸੀ। ਇਸ ਰਸ ਵਿੱਚ ਭਰ ਕੇ ਚਰਣੀ ਢੱਠਾ ਤਾਰਨਹਾਰ ਦਾਤੇ ਨੇ ਸਿਰ 'ਤੇ ਪਿਆਰ ਦਿੱਤਾ ਅਤੇ ਆਖਿਆ, ਨਿਹਾਲ ਨਿਹਾਲ ਹੋ ਗਿਆ ਰਾਜਾ, ਨਿਹਾਲ ਹੋ ਗਈ ਸੰਗਤ, ਨਿਰਵੈਰ ਦਾਤੇ ਦੇ ਪਿਆਰ ਨੇ ਸੁੱਤੇ ਜਗਾ ਦਿੱਤੇ, ਮੋਏ ਜਗਾ ਦਿੱਤੇ, ਰੱਬ ਨਾਲੋਂ ਟੁੱਟੇ ਜੋੜ ਦਿੱਤੇ, ਆਗਮ ਵਿੱਚ ਜੀਵਨ ਰੌਵਾਂ ਦੇ ਰਸਤੇ ਖੋਲ੍ਹ ਦਿੱਤੇ, ਹਾਂ ਜੀ ਨਾਮ ਤਰੀਕ ਕਰ ਦਿੱਤੇ। ਪੁਰੀ ਵਿੱਚ ਸਤਸੰਗ ਦਾ ਸੂਰਜ ਚੜ੍ਹ ਪਿਆ, ਸਾਧ ਸੰਗਤ ਧਰਮਸ਼ਾਲ ਵਾਹਿਗੁਰੂ ਪ੍ਰੇਮ ਦਾ ਪ੍ਰਵਾਹ ਟੁਰ ਪਿਆ। ਐਂ ਰੇਤ ਥਲਿਆਂ ਵਿੱਚ ਖਜੂਰਾਂ ਦੀਆਂ ਝੰਗੀਆਂ ਅਤੇ ਚਸ਼ਮੇ ਲਾ ਕੇ ਬਾਬਾ ਖੁਸ਼ੀ ਹੁੰਦਾ ਹੈ, ਪਰ ਸੰਗਤਾਂ ਜੋ ਜੀ ਉੱਠਦੀਆਂ ਹਨ ਉਹ ਬਾਬੇ ਤੋਂ ਵਿਛੜਨਾ ਨਹੀਂ ਚਾਹੁੰਦੀਆਂ। ਗੁਰੂ ਜੀ ਗੁਰੂ ਬਾਬਾ ਹੁਕਮ ਦੀ ਤਾਰ ਦੇ ਮਗਰ ਉੱਠ ਤੁਰਦਾ ਹੈ, ਉਸ ਵੇਲੇ ਪ੍ਰੇਮ ਬਿਰਹੋਂ ਦਾ ਅਜ਼ਬ ਨਕਸ਼ਾ ਵੱਜਦਾ ਹੈ, ਛੇਕੜ ਰਜ਼ਾ ਆਉਂਦੀ ਹੈ ਤਾਂ ਗੁਰੂ ਬਾਬਾ ਰਮਦਾ ਰਹਿੰਦਾ ਹੈ ਅਤੇ ਸੰਗਤਾਂ ਪ੍ਰਾਪਤ ਕੀਤੇ ਅਮਰ ਜੀਵਨ ਸਤਸੰਗ ਕੀਰਤਨ ਦੇ ਆਸਰੇ ਗੁਰੂ ਬਾਬੇ ਨਾਲ ਅੰਤਰ ਆਤਮੇ ਮਿਲੇ ਜੀਵਨ ਸਫਲ ਕਰਦੀਆਂ ਹਨ। ਐਂ 2-3 ਮਹੀਨੇ ਸੰਗਤਾਂ ਦੇ ਪ੍ਰੇਮ ਕਰਕੇ ਸਤਿਗੁਰੂ ਜੀ ਉੱਥੇ ਰਹੇ, ਫਿਰ ਵਾਹਿਗੁਰੂ ਦੇ ਹੁਕਮ ਵਿੱਚ ਉੱਥੋਂ ਰਮਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।